ਸਤਨਾਮ ਧੰਨਵਾਖੇ ਗੁਰੂ ਸਾਖੇਬ ਕਰ ਜੋੜ ਮਾਂਗੋ ਇੱਕ ਦਾਨਾ ਸਾਹਿਬ ਤੁਠ ਪਾਵਾਂ ਸਾਸ ਸਾਸ ਨਾਨਕ ਆਰਾਦੇ ਆਠ ਪਹਿਰ ਗੁਣ ਗਾਵਾ ਡੰਡੋਤ ਬੰਦਨ ਅਨੇਕ ਵਾਰ ਸਰਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਫ਼ਤਾਵਾਰੀ ਇਸ ਵਿਸ਼ੇਸ਼ ਗੁਰਮਤ ਦੀਵਾਨ ਦੀ ਆਪ ਜੀ ਨੇ ਹਾਜ਼ਰੀ ਭਰੀ ਹੈ। ਆਓ ਜੋ ਪਿਛਲੇ ਦਿਨਾਂ ਤੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਜਪ ਜੀ ਸਾਹਿਬ ਜੀ ਦੀ ਅੰਤਲੀ ਪੌੜੀ ਜੋ ਇਨਸਾਨ ਦੇ ਆਤਮਕ ਜੀਵਨ ਨੂੰ ਘੜਨ ਦੇ ਵਸੀਲੇ ਘੜਨ ਦਾ ਤਰੀਕਾ ਕਿਹੜੇ ਕਿਹੜੇ ਗੁਣ ਹੋਣ ਤਾਂ ਅੰਦਰ ਦੀ ਜ਼ਿੰਦਗੀ ਘੜੀ ਜਾਂਦੀ ਹੈ ਉਸ ਦੇ ਸੰਬੰਧ ਵਿੱਚ ਆਪਾਂ ਵਿਚਾਰ ਕਰ ਰਹੇ ਹਾਂ। ਮਹਾਰਾਜ ਜੀ ਨੇ ਜਪ ਜੀ ਸਾਹਿਬ ਦੀ ਬਾਣੀ ਉਚਾਰਨ ਕੀਤੀ ਹੈ ਤੇ ਇਸ ਪਵਿੱਤਰ ਬਾਣੀ ਨੂੰ ਅਸੀਂ ਗੁਟਕੇ ਸਾਹਿਬ ਵਿੱਚ ਪੜ੍ਹਦੇ ਹਾਂ ਜਪ ਜੀ ਸਾਹਿਬ। ਪਰ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਪੁਰਾਤਨ ਸਵਰੂਪ ਦੇ ਦਰਸ਼ਨ ਕਰੀਏ ਤੇ ਇਸ ਪਵਿੱਤਰ ਬਾਣੀ ਦਾ ਸਰਲੇਖ ਜੋ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਤਤਕਰੇ ਵਿੱਚ ਹੈ ਉਹ ਸੀ ਜਪ ਨਿਸ਼ਾਨ। ਨਿਸ਼ਾਨ ਦੇ ਜੋ ਸਪੈਲਿੰਗ ਨੇ ਜਾਂ ਅੱਖਰ ਨੇ ਨੰਨੇ ਨੂੰ ਬਿਹਾਰੀ ਸੱਸਾ ਕੰਨਾ ਨਾਣਾ ਔਂਕੜ ਨਿਸ਼ਾਨ ਦੇ ਅਰਥ ਕੀਤੇ ਗਏ ਕਿ ਸਿਗਨੇਚਰ ਕਰਨੇ ਸਾਈਨ ਕਰਨੇ। ਨਿਸ਼ਾਨ ਦੇ ਅਰਥ ਕੀਤੇ ਗਏ ਚਿੰਨ ਨਿਸ਼ਾਨੀ। ਤੀਸਰੇ ਨਿਸ਼ਾਨ ਦੇ ਅਰਥ ਕੀਤੇ ਗਏ ਰਾਹਦਾਰੀ। ਰਾਹਦਾਰੀ ਆਪ ਸ਼ਬਦ ਸਮਝਦੇ ਹੋ, ਕੋਈ ਚੀਜ਼ ਖਰੀਦੀ ਜਾਂਦੀ ਏ ਉਹਦੇ ਪੇਪਰ ਜ਼ਰੂਰ ਨਾਲ ਤਿਆਰ ਕੀਤੇ ਜਾਂਦੇ ਸਨ ਪੁਰਾਤਨ ਸਮੇਂ ਵੀ। ਉਹ ਪੇਪਰ ਪੂਰੀ ਜਾਣਕਾਰੀ ਦਿੰਦੇ ਨੇ ਕਿ ਇਹ ਚੀਜ਼ ਹੈ ਕੀ, ਇਹਦੀ ਕੀਮਤ ਕਿੰਨੀ ਹੈ, ਇਹਨੂੰ ਵੇਚਣ ਵਾਲਾ ਕੌਣ ਹੈ ਤੇ ਇਹਨੂੰ ਖਰੀਦਣ ਵਾਲਾ ਕੌਣ ਹੈ ਤੇ ਖਰੀਦਣ ਵਾਲਾ ਕਿਸ ਜ਼ਰੀਏ ਨਾਲ ਕਿਹੜੀ ਜਗ੍ਹਾ ਤੇ ਲਿਜਾ ਰਿਹਾ ਹੈ। ਇਹੀ ਰਾਹਦਾਰੀ ਹੈ। ਇੱਥੋਂ ਤੱਕ ਕਿ ਲੋਕ ਆਪਣੇ ਪਸ਼ੂ ਵੇਚਦੇ ਸਨ ਤੇ ਖਰੀਦਣ ਵਾਲੇ ਲਈ ਪਸ਼ੂ ਦੀ ਵੀ ਰਾਹਦਾਰੀ ਬਣਾ ਦਿੱਤੀ ਜਾਂਦੀ ਸੀ। ਪਸ਼ੂ ਦਾ ਰੰਗ, ਉਹਦੇ ਸਿੰਘ ਉਹਦੀ ਪੂੰਛ ਆਦਿਕ। ਪਰ ਜਦੋਂ ਉਹ ਚੀਜ਼ ਖਰੀਦ ਕੇ ਤੁਰਦੇ ਨੇ ਤੇ ਹਕੂਮਤ ਦੇ ਆਦਮੀ ਅਕਸਰ ਰਸਤੇ ਵਿੱਚ ਰੋਕ ਕੇ ਪੁੱਛ ਵੀ ਸਕਦੇ ਨੇ ਵੀ ਜੋ ਕੁਝ ਤੂੰ ਖਰੀਦ ਕੇ ਚੱਲਿਆ ਇਸ ਚੀਜ਼ ਇਹ ਲੈ ਕੀ ਕਿੱਥੋਂ ਲੈ ਕੇ ਆਇਆ ਕਿਵੇਂ ਤੂੰ ਲਿਆਂਦੀ। ਉਹ ਬਜਾਏ ਕਿ ਆਪ ਬੋਲ ਕੇ ਦੱਸੇ ਉਹ ਪੇਪਰ ਅੱਗੇ ਕਰ ਦਿੰਦਾ ਸੀ ਤੇ ਪੇਪਰ ਤੇ ਪੂਰੀ ਡਿਟੇਲ ਦੇਖ ਕੇ ਪੁੱਛਣ ਵਾਲੇ ਜਿਹੜੇ ਸਨ ਉਹ ਸਹੀ ਜਾਣਕਾਰੀ ਮਿਲਣੀ ਤੇ ਰਸਤਾ ਰੋਕਣਾ ਬੰਦ ਕਰ ਦਿੰਦੇ ਸਨ, ਉਹਨੂੰ ਅੱਗੇ ਜਾਣ ਦਿੰਦੇ ਸਨ। ਮਹਾਰਾਜ ਜੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਕੋਲ ਆਪਣੇ ਖਰੀਦੇ ਹੋਏ ਸਮਾਨ ਦੀ ਰਾਹਦਾਰੀ ਹੋਵੇ ਉਹਨਾਂ ਦਾ ਰਸਤਾ ਇਸ ਦੁਨੀਆਂ ਵਿੱਚ ਕੋਈ ਨਹੀਂ ਰੋਕਦਾ, ਤੇ ਜਿਨ੍ਹਾਂ ਕੋਲ ਪਰਮਾਤਮਾ ਦੇ ਜਪ ਨਿਸ਼ਾਨ ਜਪ ਦੀ ਰਾਹਦਾਰੀ ਹੋਵੇ ਪਰਮਾਤਮਾ ਦੀ ਦਰਗਾਹ ਵਿੱਚ ਉਹਨਾਂ ਦਾ ਰਸਤਾ ਕੋਈ ਨਹੀਂ ਰੋਕਦਾ। ਬਾਣੀ ਦਾ ਇਸ ਨਾਮ ਸੀ ਅਸਲ ਚ ਕਿ ਜਪ ਨਿਸ਼ਾਨ ਤਤਕਰੇ ਵਿੱਚ। ਉਸ ਜਪਜੀ ਸਾਹਿਬ ਦੀ ਬਾਣੀ ਨੇ ਸਭ ਤੋਂ ਪਹਿਲੀ ਜਿਹੜੀ ਪੌੜੀ ਦਿੱਤੀ ਏ, ਇਉਂ ਕਹਿ ਲਈਏ ਉਸ ਪੌੜੀ ਦੀਆਂ ਅੰਤਲੀਆਂ ਤੁਕਾਂ ਸਿੱਖ ਦੀ ਮੰਜ਼ਿਲ ਨੇ। ਜੋ ਹਜ਼ੂਰ ਨੇ ਪ੍ਰਸ਼ਨ ਕੀਤਾ ਕਿਵ ਸਚਿਆਰਾ ਹੋਈਏ ਕਿਵ ਕੂੜਾ ਟੁੱਟੈ ਪਾਲ, ਸਚਿਆਰ ਕਿਵੇਂ ਹੋ ਸਕੀਏ, ਤੇ ਜਿਹਨੂੰ ਹਜ਼ੂਰ ਨੇ ਸਚਿਆਰ ਕਿਹਾ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਕਿਹਾ ਬਿਲਕੁਲ ਖਾਲਸ ਹੋ ਗਿਆ, ਇਹ ਖਾਲਸਾ ਬਣ ਗਿਆ, ਇਹਦੇ ਅੰਦਰ ਕੋਈ ਮੈਲ ਨਹੀਂ, ਇਹ ਸ਼ੁੱਧ ਹੈ। ਸਚਿਆਰ ਤੇ ਖਾਲਸਾ। ਉਸ ਤੋਂ ਅੱਗੇ ਹਜ਼ੂਰ ਨੇ ਜਪਜੀ ਸਾਹਿਬ ਦੀ ਬਾਣੀ, ਮੈਂ ਥੋੜਾ ਜਿਹਾ ਪਿੱਛੇ ਤੁਰਿਆ ਵਾ, ਆਉਣਾ ਉਸੇ ਦੇ ਜੋ ਵਿਸ਼ੇ ਰੋਜ਼ ਵਿਚਾਰਨੇ ਪਏ। ਜਪਜੀ ਸਾਹਿਬ ਦੀ ਬਾਣੀ ਵਿੱਚ ਪਰਮਾਤਮਾ ਦੀਆਂ ਸਿਫਤਾਂ, ਕਰਮ ਕਾਂਡੀ ਲੋਕਾਂ ਦੇ ਕੁਝ ਕਰਮਾਂ ਦਾ ਜ਼ਿਕਰ, ਪਰ ਜਿੱਥੇ ਪਰਮਾਤਮਾ ਦੀ ਗੱਲ ਆਈ ਉੱਥੇ ਮਾਲਕ ਨੇ ਦਾਵਾ ਨਹੀਂ ਬੰਨਿਆ, ਪੂਰੇ ਬਿਆਨ ਕਰਕੇ ਵੀ ਅਖੀਰ ਤੇ ਕਹਿੰਦੇ ਨੇ ਨਹੀਂ ਸਾਈ ਜਿਤਨਾ ਤੂੰ ਵੱਡਾ ਹੈ ਮੈਂ ਤੈਨੂੰ ਬਿਆਨ ਨਹੀਂ ਕਰ ਸਕਿਆ, ਆਹ ਸਿਰਫ ਕੁਝ ਤੁਕਾਂ ਸੀ ਲੈ ਲਈਏ। ਜਦੋਂ ਅਸੀਂ ਜਪਜੀ ਸਾਹਿਬ ਪੜ੍ਹਦੇ ਹਾਂ ਤੇ ਹਜ਼ੂਰ ਕਹਿੰਦੇ ਨੇ ਹਰ ਇੱਕ ਜੋ ਦ੍ਰਿਸ਼ਟਮਾਨ ਚੀਜ਼ ਅੱਜ ਨਜ਼ਰ ਆ ਰਹੀ ਹੈ ਆਕਾਰ ਨੇ, ਤੇ ਉਹ ਆਕਾਰ ਆਦਮੀ ਦਾ ਹੋ ਸਕਦਾ ਹੈ, ਉਹ ਆਕਾਰ ਪਹਾੜ ਦਾ, ਸਮੁੰਦਰ ਦਾ, ਜੀਵਾਂ ਦਾ, ਕੋਈ ਵੀ ਆਕਾਰ ਐਸਾ ਨਹੀਂ ਜਿਹੜਾ ਆਪਣੇ ਆਪ ਬਣਿਆ। ਹਰ ਆਕਾਰ ਦਾ ਕਰਤਾ ਜਿਹੜਾ ਉਹ ਪਰਮਾਤਮਾ ਦਾ ਆਪਣਾ ਹੁਕਮ ਹੈ, ਉਹਨੇ ਬਣਾਇਆ। ਅਸੀਂ ਇਹ ਪੜ੍ਹਦੇ ਹਾਂ ਹੁਕਮੀ ਹੋਵਣ ਆਕਾਰ, ਪਰ ਅੱਗੇ ਦੇਖੋ ਨਿਮਰਤਾ, ਕਹਿੰਦੇ ਨੇ ਆਕਾਰ ਹੁਕਮ ਵਿੱਚ ਬਣੇ ਨੇ ਪਰ ਹੁਕਮ ਨਾ ਕਹਿਆ ਜਾਏ। ਨੰਨੇ ਸ਼ਬਦ ਵੱਲ ਧਿਆਨ ਦਿਓ ਜਪਜੀ ਸਾਹਿਬ ਵਿੱਚੋਂ, ਹੁਕਮ ਨਹੀਂ ਕਿਹਾ ਜਾ ਸਕਦਾ। ਫਿਰ ਜਦੋਂ ਬਾਣੀ ਪੜ੍ਹਦਿਆਂ ਇਹ ਬਚਨ ਆਏ ਕਿ ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਿਸ਼ਾਨ, ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ, ਗਾਵੇ ਕੋ ਸਾਜ ਕਰੇ ਤਨ ਖੇ, ਗਾਵੇ ਕੋ ਜੀ ਲੈ ਫਿਰ ਦੇ, ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੈ ਹਾਦਰਾ ਹਦੂਰ। ਕਹਿਣ ਲੱਗੇ ਇੰਨੇ ਪਰਮਾਤਮਾ ਨੂੰ ਗਾ ਰਹੇ ਨੇ, ਪਰ ਇਹ ਨਹੀਂ ਕਿਹਾ ਵੀ ਗਾਣ ਵਾਲਿਆਂ ਅੰਤ ਪਾ ਲਿਆ। ਹਜ਼ੂਰ ਨੇ ਕਿਹਾ ਕਥਨਾ ਕਥੀ ਨਾ ਆਵੇ ਤੋਟ, ਕਹਿੰਦੇ ਨੇ ਗਾਈ ਜਾਓ ਕਿ ਉਹਨੂੰ ਕਥਿਆ ਜਾ ਸਕਦਾ। ਕਥਨਾ ਕਥੀ ਨਾ ਆਵੇ ਤੋਟ, ਕਤ ਕਤ ਕਥੀ ਕੋਟੀ ਕੋਟ ਕੋਟ। ਉਸ ਤੋਂ ਬਾਅਦ ਅਸੀਂ ਅੱਗੇ ਤੁਰਨੇ ਆ, ਸਿਰਫ ਵਿੱਚੋਂ ਵਿੱਚੋਂ ਕੋਈ ਤੁਕਾ ਲਈਆਂ। ਜਪਜੀ ਸਾਹਿਬ ਦੇ ਪੰਜਵੀਂ ਪੌੜੀ ਸੰਪੂਰਨ ਹੁੰਦੀ ਤੇ ਇਹ ਬਚਨ ਆਉਂਦਾ ਮਹਾਰਾਜ ਜੀ ਦੀ ਪਵਿੱਤਰ ਬਾਣੀ ਵਿੱਚ ਕਿ ਜੇ ਖਉ ਜਾਣਾ ਜਾਣ ਲਿਆ, ਜੇ ਖਉ ਜਾਣਾ ਦੱਸੋਗੇ ਸਾਰਾ, ਕਹਿਣ ਲੱਗੇ ਨਹੀਂ, ਜੇ ਖਉ ਜਾਣਾ ਆਖਾਂ ਨਾਹੀਂ ਕਹਿਣਾ ਕਥਨ ਨਾ ਜਾਈ, ਨਹੀਂ ਕਥਿਆ ਜਾ ਸਕਦਾ। ਇਸੇ ਤਰ੍ਹਾਂ ਤੁਰਦਿਆਂ ਅੱਗੇ ਹਜ਼ੂਰ ਨੇ ਪਰਮਾਤਮਾ ਦੀ ਬੰਦਗੀ ਕਰਨ ਵਾਲਿਆਂ ਦੀ ਵਿੱਚ ਵੀ ਗੱਲ ਕੀਤੀ ਤੇ ਅਸੀਂ ਉਹ ਪੌੜੀ ਪੜ੍ਹਦੇ ਹਾਂ, ਮੰਨੇ ਕੀ ਗਤ ਕਹੀ ਨਾ ਜਾਏ, ਨਹੀਂ ਕਿਹਾ ਜਾ ਸਕਦਾ। ਇਸ ਤੋਂ ਅੱਗੇ ਪੜ੍ਹਨੇ ਜਦੋਂ ਅਸੀਂ ਕਿ ਸਾਹ ਲਾਹੀ ਸਾਹ ਲਾਹੇ ਏਤੀ ਸੁਰਤ ਨਾ ਪਾਈਆ, ਨਹੀਂ ਪਾਇਆ ਜਾ ਸਕਦਾ ਤੇਰਾ ਥਾ। ਇਸੇ ਤਰ੍ਹਾਂ ਬਚਨ ਪੜ੍ਹਦੇ ਹਾਂ, ਮਹਾਰਾਜ ਜੀ ਨੇ ਕਹਿ ਦਿੱਤਾ ਸ੍ਰਿਸ਼ਟੀ ਕਦੋਂ ਬਣੀ, ਕਿਹੜਾ ਦਿਨ ਸੀ, ਕਿਹੜੀ ਵਾਰ ਸੀ, ਉਹਨਾਂ ਨੇ ਹਰ ਕਿਸਮ ਦੀ ਜਿਹੜੀ ਬਹਿਸ ਸੀ ਉਹਨੂੰ ਇਸ ਤੁਕ ਵਿੱਚ ਮੁਕਾ ਦਿੱਤਾ ਕਿ ਜਾ ਕਰਤਾ ਸਿਰਤੀ ਕੋ ਸਾਜੇ ਆਪੇ ਜਾਣੇ, ਸੋ ਇਹ ਸਾਰੀਆਂ ਬਹਿਸਾਂ ਦਾ ਭੋਗ ਪੈ ਗਿਆ। ਕੋਈ ਹੈ ਹੀ ਨਹੀਂ, ਬਹਿਸ ਕਰਨ ਦਾ ਮੌਕਾ ਹੀ ਨਹੀਂ। ਕਹਿੰਦੇ ਨੇ ਕਿਉਂ ਰੌਲਾ ਪਾ ਕੇ ਇਹ ਤੂੰ ਯਤਨ ਕਰ ਰਿਹਾ ਵੀ ਕਦੋਂ ਬਣੀ, ਕਿਹੜਾ ਮਹੀਨਾ, ਕਿਹੜਾ ਦਿਨ? ਬਸ ਇਸ ਗੱਲ ਤੇ ਆਪਣੇ ਆਪ ਨੂੰ ਟਿਕਾਲਾ, ਉਹ ਜਾਣੇ ਜਿਹਨੇ ਬਣਾਈ। ਇੱਥੇ ਵੀ ਦਾਵਾ ਨਹੀਂ। ਇਸ ਤੋਂ ਅੱਗੇ ਬਚਨ ਪੜ੍ਹਦਿਆਂ, ਅੰਤ ਨਾ ਸਿਫਤੀ, ਕਹਿਣ ਨਾ ਅੰਤ, ਅੰਤ ਨਾ ਕਰਨੇ, ਦੇਣ ਨਾ ਅੰਤ, ਅੰਤ ਨਾ ਵੇਖਣ, ਸੁਣਨ ਨਾ ਅੰਤ, ਅੰਤ ਨਾ ਜਾਪੈ, ਕਿਆ ਮਨ ਮੰਤ। ਕਹਿੰਦੇ ਨੇ ਪਰਮਾਤਮਾ ਮਨ ਮੰਤ ਦਾ ਅਰਥ ਮੰਤਰ, ਕਿਸੇ ਆਦਮੀ ਨੂੰ ਇੰਨੀ ਸਮਝ ਨਹੀਂ ਕਿ ਤੂੰ ਕੱਲ ਨੂੰ ਕੀ ਕਰਨ ਵਾਲਾ ਹੈ। ਤੇਰੇ ਮਨ ਦੇ ਮੰਤਰ ਨੂੰ ਕੇਵਲ ਤੁਸੀਂ ਜਾਣਦੇ ਹੋ, ਤੁਹਾਡੇ ਅੰਦਰ ਦੇ ਭੇਦ ਨੂੰ ਕੋਈ ਵੀ ਨਹੀਂ ਜਾਣ ਸਕਦਾ, ਮਨ ਮੰਤ। ਫਿਰ ਇਸ ਤੋਂ ਅੱਗੇ ਅਸੀਂ ਬਚਨ ਪੜ੍ਹਨੇ ਆ ਕਿ ਬਹੁਤਾ ਕਰਮ ਲਿਖਿਆ ਨਾ ਜਾਏ, ਉਹਦੀ ਬਖਸ਼ਿਸ਼ ਨੂੰ ਕੋਈ ਨਹੀਂ ਲਿਖ ਸਕਦਾ ਕਰਮ ਨੂੰ, ਬਹੁਤਾ ਕਰਮ ਲਿਖਿਆ ਨਾ ਜਾਏ। ਇਸੇ ਨੂੰ ਪੜ੍ਹਦਿਆਂ ਜਦੋਂ ਅਮੁੱਲ ਵਾਲੀ ਪੌੜੀ ਆਉਂਦੀ, ਹਜ਼ੂਰ ਨੇ ਕਿਹਾ ਅਮੁੱਲੋ ਅਮੁੱਲ, ਆਖਿਆ ਨਾ ਜਾਏ। ਮੇਰੇ ਮਨ ਚ ਤਾਂ ਆਇਆ ਜਪਜੀ ਸਾਹਿਬ ਪੜ੍ਹਦਿਆਂ ਇੰਨੇ ਨੰਨੇ, ਨਾਲ ਦੱਸੀ ਵੀ ਸਭ ਕੁਝ ਗਏ ਕਿ ਇਸ ਤਰ੍ਹਾਂ ਦਾ ਮੇਰਾ ਮਾਲਕ ਇਸ ਤਰ੍ਹਾਂ, ਪਰ ਕਿਤੇ ਦਾਵਾ ਨਹੀਂ ਬੰਨਿਆ। ਕਹਿਣ ਲੱਗੇ ਅਮੁੱਲੋ ਅਮੁੱਲ, ਆਖਿਆ ਨਾ ਜਾਏ, ਆਖ ਆਖ ਰਹੇ ਲਿਵ ਲਾਏ। ਤੇ ਉਸਦੇ ਅਖੀਰ ਵਿੱਚ ਇੱਕ ਤੋਕ ਕਹਿ ਕੇ ਗੱਲ ਮੁਕਾ ਦਿੱਤੀ, ਕੇਤੇ ਆਖੈ ਆਖਣ ਪਾਹੇ, ਕੇਤੇ ਕਹਿ ਕਹਿ ਉੱਟ ਉੱਟ ਜਾਹੇ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕੇ, ਨਹੀਂ ਕਹਿ ਸਕਦੇ, ਕਿੰਨਾ ਕੁ ਬੇਅੰਤ ਹੈ। ਇਸੇ ਤਰ੍ਹਾਂ ਹਜ਼ੂਰ ਦੇ ਬਚਨ ਪੜ੍ਹਦਿਆਂ ਜਦੋਂ ਆਉਂਦਾ ਹਜ਼ੂਰ ਦਾ ਬਚਨ ਆਖਣ ਜ਼ੋਰ, ਜਦੋਂ ਇਹ ਸਾਰੀ ਪੜ੍ਹਨੇ ਆ, ਇਸ ਪਵਿੱਤਰ ਪੌੜੀ ਵਿੱਚ ਵੀ ਨੰਨੇ ਸ਼ਬਦ ਦੀ ਵਰਤੋਂ, ਗੱਲ ਕਰਦਿਆਂ ਕਰਦਿਆਂ ਮਾਲਕ ਧਰਮ ਖੰਡ ਦੀ ਗੱਲ ਕਰਦੇ ਨੇ, ਗਿਆਨ ਖੰਡ ਦੀ ਕਰਦੇ ਨੇ, ਸ਼ਰਮ ਖੰਡ ਦੀ ਕਰਦੇ ਨੇ, ਕਰਮ ਖੰਡ ਦੀ ਕਰਦੇ ਨੇ, ਸੱਚ ਖੰਡ ਦੇ ਬਾਰੇ ਦੱਸਦੇ ਨੇ, ਪਰ ਸਭ ਕੁਝ ਦੱਸ ਕੇ ਵੀ ਕਹਿੰਦੇ ਨੇ ਨਹੀਂ ਵਾਹਿਗੁਰੂ ਜੀ, ਪੂਰਾ ਨਹੀਂ ਕੋਈ ਵੀ ਖੰਡ ਬਿਆਨ ਕੀਤਾ ਜਾ ਸਕਦਾ। ਸਾਰੇ ਤੁਸੀਂ ਪੜੋਗੇ ਜਦੋਂ ਅਖੀਰ ਤੇ ਗੱਲ ਉਹਨਾਂ ਮੇਰੂ ਮਣਕਾ ਬਣਾ ਦਿੱਤਾ ਕਿ ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ। ਕਹਿੰਦੇ ਨੇ ਕੋਈ ਨਹੀਂ ਕਹਿ ਸਕਦਾ। ਉਹਦੇ ਅਖੀਰ ਵਿੱਚ ਜਿਹੜੀ ਜੋ ਤੁਕ ਸੀ ਜਿੱਥੋਂ ਸ਼ੁਰੂ ਕਰਨੀ, ਉਹਨੂੰ ਅੱਗੇ ਗੱਲ ਕਹਿਣ ਲੱਗੇ ਨਾਨਕ, ਅੰਤਲੀ ਤੁਕ ਮੈਂ ਲੈਣ ਲੱਗਾ ਸੰਤ ਸੈਂਤ ਵੀ ਪੌੜੀ ਦੀ, ਨਾਨਕ ਕਥਨਾ ਕਰੜਾ ਸਾਰ। ਮਾਲਕ ਜੀ ਦੇਖੋ ਸਾਰੀ ਤੁਸੀਂ ਗੱਲ ਕਰ ਆਏ, ਹੁਕਮ ਤੋਂ ਗੱਲ ਸ਼ੁਰੂ ਕੀਤੀ, ਹਰ ਇੱਕ ਇਸ਼ੂ ਨੂੰ, ਹਰ ਇੱਕ ਗੱਲ ਨੂੰ ਤੁਸੀਂ ਦੱਸੀ ਗਏ, ਪਰ ਅਖੀਰ ਤੇ ਕਹਿਣ ਲੱਗੇ ਸੱਚਾਈ ਇਹ ਮੁੱਖ ਦੀ ਗੱਲ ਸਿਰੇ ਦੀ ਕਿ ਇਹਨੂੰ ਕਥਨ ਕਰਨਾ ਇਸ ਤਰ੍ਹਾਂ। ਸਾਰ ਦਾ ਅਖਰੀ ਅਰਥ ਹੁੰਦਾ ਹੈ ਲੋਹਾ, ਇਹਦੇ ਤੋਂ ਸ਼ਬਦ ਬਣਿਆ ਸਰੀਆ। ਨਾਨਕ ਕਥਨਾ ਕਰੜਾ ਸਾਰ, ਕਿ ਜਿਵੇਂ ਕੋਈ ਆਦਮੀ ਆਪਣੇ ਦੰਦਾਂ ਨਾਲ ਸਰੀਏ ਨੂੰ, ਲੋਹੇ ਨੂੰ ਚਬਾਉਣਾ ਚਾਹੇ, ਜਿਵੇਂ ਲੋਹਾ ਨਹੀਂ ਚਬਾਇਆ ਜਾ ਸਕਦਾ, ਮੇਰੇ ਮਾਲਕਾ ਤੇਰੀਆਂ ਸਿਫਤਾਂ ਵੀ ਇਸ ਤਰ੍ਹਾਂ ਪੂਰੀਆਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ। ਲੋਹਾ ਕੌਣ ਚਬਾ ਸਕਦਾ? ਹਾਂ, ਸੈਂਤਵੀਂ ਪੌੜੀ ਤੋਂ ਬਾਅਦ ਕਹਿਣ ਲੱਗੇ ਤੈਨੂੰ ਕੁਝ ਇਸ਼ਾਰੇ ਕਰ ਦੇਣਾ, ਜੇ ਤੂੰ ਜਿਉਂਦੇ ਜੀ ਆਪਣੇ ਜੀਵਨ ਨੂੰ ਘੜ ਕੇ ਸ਼ੁੱਧ ਕਰਨਾ ਚਾਹੁੰਦਾ, ਮਾਲਕ ਦੇ ਦਰ ਤੇ ਪ੍ਰਵਾਨ ਪਾਉਣਾ ਚਾਹੁੰਦਾ, ਸਿੱਕੇ ਟਕਸਾਲ ਵਿੱਚ ਢਾਲੇ ਜਾਣ, ਮੋਹਰ ਲੱਗ ਜਾਏ, ਉਹਨਾਂ ਦੀ ਕੀਮਤ ਪੈਂਦੀ ਏ, ਪ੍ਰਵਾਨ ਹੁੰਦੇ ਨੇ, ਜੇ ਤੂੰ ਆਪਣੇ ਜੀਵਨ ਨੂੰ ਕਮਾਉਣਾ ਚਾਹੁੰਦਾ, ਢਾਲਣਾ ਚਾਹੁੰਦਾ, ਘੜਨਾ ਚਾਹੁੰਦਾ, ਪ੍ਰਵਾਨ ਹੋਣਾ ਚਾਹੁੰਦਾ, ਆਹ ਗੱਲਾਂ ਨੂੰ ਆਪਣੀ ਜ਼ਿੰਦਗੀ ਚ ਕਮਾ ਲਈ ਤੇ ਤੇਰਾ ਜੀਵਨ ਘੜ ਸਕੇਗਾ। ਕਿ ਜੱਤ ਪਹਾਰਾ ਉਦਾਹਰਨ ਸੀ ਸੋਨੇ ਦੇ ਗਹਿਣੇ ਘੜਨ ਦੀ। ਕਹਿੰਦੇ ਨੇ ਜਿਵੇਂ ਇੱਕ ਸੁਨਾਰ ਵੀਰ ਗਹਿਣੇ ਘੜਦਾ, ਉਹਨੇ ਪਹਿਲਾਂ ਆਪਣਾ ਟਿਕਾਣਾ ਬਣਾਇਆ, ਦੁਕਾਨ ਹੈ। ਜੇ ਜੀਵਨ ਨੂੰ ਘੜਨਾ ਚਾਹੁੰਦਾ, ਜੱਤ ਪਹਾਰਾ ਆਪਣੀਆਂ ਇੰਦਰੀਆਂ ਤੇ ਕਾਬੂ ਪਾ, ਜਤੀ ਬਣ, ਆਪਣੀਆਂ ਇੰਦਰੀਆਂ ਨੂੰ ਖਿੰਡਣ ਨਾ ਦੇ। ਜਿਸ ਦਿਨ ਤੂੰ ਆਪਣੀਆਂ ਇੰਦਰੀਆਂ ਤੇ ਕਾਬੂ ਪਾ ਲਿਆ, ਇਹ ਗੱਲ ਚੇਤੇ ਰੱਖੀ, ਜ਼ਿੰਦਗੀ ਦੀ ਘੜਨ ਦੀ ਸ਼ੁਰੂਆਤ ਇਹ ਵੇ। ਜੱਤ ਪਹਾਰਾ ਦੁਕਾਨ, ਧੀਰਜ ਸੁਨਿਆਰ, ਤੇ ਉਸ ਦੁਕਾਨ ਵਿੱਚ ਬੈਠਾ ਹੋਇਆ ਜਿਹੜਾ ਸੁਨਿਆਰ ਵੀਰ ਹੈ ਉਹਦੇ ਵਰਗਾ ਧੀਰਜ ਰੱਖ। ਬੜੇ ਧੀਰਜ ਨਾਲ ਬੈਠਾ, ਇੱਕ ਥਾਂ ਤੇ ਬੈਠਾ, ਸਾਰਾ ਦਿਨ ਉਹ ਘੜਦਾ ਪਿਆ, ਧੀਰਾ ਬਣੀ, ਐਰਨ ਮਤ ਉਹਨੇ ਆਪਣੇ ਅੱਗੇ ਐਰਨ ਰੱਖੀ ਹੈ ਜਿਹਦੇ ਤੇ ਸੋਨਾ ਘੜਨਾ, ਜਿਵੇਂ ਐਰਨ ਅਡੋਲ ਹੈ ਇਸੇ ਤਰ੍ਹਾਂ ਵਾਹਿਗੁਰੂ ਤਰਸ ਕਰਨ ਦਇਆ ਕਰਨ ਕਿ ਤੇਰੀ ਮਤ ਅਡੋਲ ਐਰਨ ਬਣ ਜਾਏ। ਵੇਦ ਹੁਣ ਗੁਰੂ ਦਾ ਜਿਹੜਾ ਗਿਆਨ ਹੈ ਸ਼ਬਦ ਦਾ ਹਥਿਆਰ, ਜਿਵੇਂ ਸੁਨਾਰ ਵੀਰ ਸੋਨਾ ਘੜ ਲਈ ਹਥੌੜੇ ਦੀ ਵਰਤੋਂ ਕਰਦਾ, ਗੁਰੂ ਦੇ ਸ਼ਬਦ ਦਾ ਗੁਰੂ ਦੇ ਗਿਆਨ ਦਾ ਹਥੌੜਾ ਬਣਾ ਪਿਆਰਿਆ, ਤੇਰੀ ਜ਼ਿੰਦਗੀ ਵਿੱਚ ਇਹ ਘੜਨ ਦਾ ਕੰਮ ਦਏਗਾ। ਆਮ ਹਥੌੜਾ ਕਿਤੇ ਵੱਜੇ ਤੇ ਚੀਜ਼ ਤੋੜ ਦਿੰਦਾ, ਪਰ ਗੁਰੂ ਦੇ ਗਿਆਨ ਦਾ ਜਦੋਂ ਹਥੌੜਾ ਵੱਜਦਾ ਤੋੜਦਾ ਨਹੀਂ, ਉਹ ਜੋੜਦਾ ਹੈ, ਉਹ ਘੜਦਾ। ਮਹਾਰਾਜ ਜੀ ਨੇ ਕਿਹਾ ਦੁਕਾਨ ਹੋ ਗਈ ਇੰਦਰੀਆਂ ਨੂੰ ਕਾਬੂ ਕਰਨਾ, ਸੁਨਿਆਰ ਹੋ ਗਿਆ ਧੀਰਜ, ਅਚਲ ਮਤ ਹੋ ਗਈ ਐਰਨ, ਗੁਰੂ ਦੇ ਗਿਆਨ ਦਾ ਹੋ ਗਿਆ ਹਥੌੜਾ। ਹੁਣ ਉਹਦੇ ਕੋਲ ਤਾਂ ਦੋ ਤਿੰਨ ਚੀਜ਼ਾਂ ਹੋਰ ਨੇ, ਖਾਸ ਕਰਕੇ ਤਿੰਨ। ਇੱਕ ਉਹਦੇ ਕੋਲ ਧੌਂਕਣੀ ਹੈ, ਧੌਂਕਣੀ ਤੁਸੀਂ ਸਮਝਦੇ ਹੋ ਪਿੱਤਲ ਦੀ ਪਾਈਪ ਹੁੰਦੀ ਹੈ, ਉਹ ਜਦੋਂ ਕਿਤੇ ਸੋਨੇ ਨੂੰ ਢਾਲਦਾ ਹੈ ਨਾ ਤੇ ਥੱਲੇ ਕੋਲਿਆਂ ਦੀ ਅੱਗ ਬਾਲੇ ਤੇ ਉਹ ਕਈ ਵਾਰੀ ਮੂੰਹ ਵਿੱਚ ਉਹ ਧੌਂਕਣੀ ਪਾ ਕੇ ਫੂਕ ਮਾਰਦਾ ਹੈ, ਧੌਂਕਣੀ ਨਾਲ ਉਹ ਅੱਗ ਤੇਜ਼ ਹੁੰਦੀ। ਮਹਾਰਾਜ ਜੀ ਨੇ ਕਿਹਾ ਉਹਨੂੰ ਧੌਂਕਣੀ ਚਾਹੀਦੀ ਏ ਅੱਗ ਤੇਜ਼ ਕਰ ਲਈ, ਤੇ ਉਹਨੂੰ ਅੱਗ ਵੀ ਚਾਹੀਦੀ। ਤੇ ਤੀਸਰੀ ਗੱਲ, ਤੇ ਕੱਲੀ ਹੁਣ ਅੱਗ ਨਾਲ ਤੇ ਧੌਂਕਣੀ ਨਾਲ ਨਹੀਂ ਪਿਆਰਿਆ, ਉਹਨੂੰ ਉਹ ਭਾਂਡਾ ਵੀ ਚਾਹੀਦਾ ਜਿਸ ਭਾਂਡੇ ਵਿੱਚ ਉਹਨੇ ਸੋਨੇ ਨੂੰ ਢਾਲਣਾ। ਮਹਾਰਾਜ ਕਹਿਣ ਲੱਗੇ ਧੰਨ ਗੁਰੂ ਨਾਨਕ ਸਾਹਿਬ ਕਿ ਉਹਨੇ ਪਰਮਾਤਮਾ ਦੇ ਭੈ ਨੂੰ ਧੌਂਕਣੀ ਬਣਾਇਆ ਜਿਹੜੀ ਅੱਜ ਅਸੀਂ ਵਿਚਾਰਨੇ। ਤੇ ਉਸ ਤੋਂ ਬਾਅਦ ਉਹਨੇ ਜਿਹੜੀ ਅੱਗ ਬਾਲੀ ਉਹ ਤਪ ਦੀ ਬਾਲੀ, ਤਪੱਸਿਆ ਦੀ, ਉਹ ਰਾਤ ਵਿਚਾਰਨਾ। ਮਹਾਰਾਜ ਕਹਿਣ ਲੱਗੇ ਐਰਨ ਮਤ ਵੇਦ ਹਥਿਆਰ ਭਉ ਖੱਲਾ ਧੌਂਕਣੀ, ਅਗਨ ਤਪਤਾਓ ਭਾਂਡਾ ਪਾਓ। ਉਹ ਬਾਹਰ ਦੀ ਕੁਠਾਲੀ ਵਿੱਚ ਸੋਨਾ ਪਾ ਕੇ ਉਹਨੂੰ ਢਾਲੀ ਬੈਠਾ, ਪਰ ਜੀਵਨ ਉਹਨਾਂ ਦਾ ਘੜਿਆ ਜਾਂਦਾ ਜਿਨ੍ਹਾਂ ਦੇ ਅੰਦਰ ਪ੍ਰੇਮ ਦਾ ਭਾਂਡਾ ਹੋਵੇਗਾ। ਭਾਓ ਤੋਂ ਬਿਨਾਂ, ਪ੍ਰੇਮ ਤੋਂ ਬਿਨਾਂ ਨਹੀਂ, ਭਾਂਡਾ ਪਾਓ, ਅੰਮ੍ਰਿਤ ਤਿਤ ਢਾਲ। ਉਸ ਪ੍ਰੇਮ ਦੇ ਭਾਂਡੇ ਵਿੱਚ ਪਰਮਾਤਮਾ ਦੇ ਨਾਮ ਅੰਮ੍ਰਿਤ ਨੂੰ ਢਾਲਿਆ ਜਾਂਦਾ। ਘੜੀਆ ਸ਼ਬਦ ਸੱਚੀ ਟਕਸਾਲ, ਸ਼ਬਦ ਸੱਚੀ ਟਕਸਾਲ, ਸੱਚੀ ਟਕਸਾਲ ਗੁਰੂ ਦੀ ਸੰਗਤ, ਗੁਰੂ ਦੇ ਬਚਨ। ਤੇ ਕਹਿਣ ਲੱਗੇ ਪਿਆਰਿਆ ਉਹ ਸੋਨੇ ਦਾ ਗਹਿਣਾ ਘੜਦਾ, ਤੇ ਵਾਹਿਗੁਰੂ ਤਰਸ ਕਰੇ ਜੇ ਤੂੰ ਸੰਗਤ ਵਿੱਚ ਇਹਨੂੰ ਕਮਾ ਗਿਆ ਤੇ ਤੇਰੀ ਜ਼ਿੰਦਗੀ ਦਾ ਸ਼ਬਦ ਘੜਿਆ ਜਾਏਗਾ।